ਪਿਛਲੀ ਰਾਤ ਦਾ ਚੰਨ ਸੂਰਜ ਦੇ ਉਦੇ ਹੋਣ ਦੀ ਉਡੀਕ ਕਰ ਰਿਹਾ ਹੈ। ਤਾਰਿਆਂ ਦੇ ਮੰਡਲ ਸਾਰੀ ਰਾਤ ਨੂਰ ਦੀ ਬੁਹਾਰ ਵਸਾਉਂਦੇ ਅਡੋਲ ਚੱਲ ਪਏ। ਨੀਲਾ ਨੀਲਾ ਆਕਾਸ਼ ਕਿਸੇ ਭਗਤੀ ਭਾਵ ਵਿਚ ਭਰਿਆ, ਆਉਣ ਵਾਲੀ ਜੋਤ ਦਾ ਆਦਰ ਕਰਨ ਲਈ ਚਾਉ ਭਰਿਆ ਰਾਹ ਤੱਕ ਰਿਹਾ ਹੈ। ਮਿੱਠੀ ਮਿੱਠੀ ਬਨ ਸੁਗੰਧ ਨਾਲ ਭਰੀ ਮੱਧਮ ਹਵਾ ਵਗ ਪਈ ਹੈ। ਉੱਚੇ ਉੱਚੇ ਦਰਖਤਾਂ ਦੀਆਂ ਹਰੀਆਂ ਭਰੀਆਂ ਡਾਲੀਆਂ ਚਵਰ ਚੁਲਾ ਰਹੀਆਂ ਹਨ। ਹਰਾ ਹਰਾ ਘਾਹ ਮੋਤੀਆਂ ਵਰਗੇ ਤਰੇਲ ਬੂੰਦਾਂ ਦੀਆਂ ਮਾਲਾ ਪਹਿਨ ਕੇ ਆਉਣ ਵਾਲੇ ਦੇ ਪਿਆਰ ਵਿਚ ਮਖਮਲੀ ਫਰਸ਼ ਵਾਂਗੂ ਵਿਛਿਆ ਪਿਆ ਹੈ। ਪੁਰੇ ਤੋਂ ਪਹਿਲੀ ਚਾਨਣ ਦੀ ਰੇਖਾ ਫੁੱਟ ਪਈ ਤੇ ਦੇਖਦੇ ਹੀ ਦੇਖਦੇ ਤ੍ਰਿਖਾ ਚਾਨਣ ਸਾਰੇ ਪਾਸੇ ਫੈਲ ਗਿਆ। ਚਿੜੀਆਂ ਚਹਿਕ ਪਈਆਂ, ਬੁਲਬੁਲ ਬੋਲੀ, ਕੋਇਲ ਕੂਕੀ, ਬਬੀਹਾ ਗਾਉਂਿਆ, ਅਗੰਮੀ ਅਲਾਪ ਛਿੜ ਪਏ ਤੇ ਕੁਦਰਤ ਦੇ ਰਾਗੀਆਂ ਨੇ ਕੀਰਤਨ ਆਰੰਭ ਦਿੱਤੇ।
ਸਤਿਗੁਰੂ ਨਾਨਕ ਪ੍ਰਗਟ ਰਾਹਾ, ਸਤਿਗੁਰੂ ਨਾਨਕ ਪ੍ਰਗਟ ਰਾਹਾ, ਸਤਿਗੁਰੂ ਨਾਨਕ ਪ੍ਰਗਟ ਰਾਹਾ, ਮੇਟ ਧੁੰਦ ਜਗ ਚਾਨਣ
ਖੇਤਾਂ ਵਿੱਚੋਂ ਬਰੀਕ ਜਿਹੀ ਆਵਾਜ਼ ਆ ਰਹੀ ਹੈ, ਤੂੰ 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 ਤੂੰ। ਕੌਣ ਹੈ, ਕੋਈ ਬੰਦਾ?
ਨਹੀਂ, ਇੱਕ ਵਗਦਾ ਖੂਹ ਹੈ, ਖੇਤਿਆਂ ਨੂੰ ਪਾਣੀ ਦੇ ਰਿਹਾ, ਨਾਲੇ ਆਵਾਜ਼ ਕਰ ਰਿਹਾ ਹੈ, ਕੂ ਕੂ ਕੂ।
ਨੇੜੇ ਇੱਕ ਕੱਚੇ ਥੜੇ ਤੇ ਇੱਕ ਸੱਜਣ ਪੁਰਖ ਬੈਠੇ ਹਨ ਤੇ ਕੋਈ ਮੰਤਰ ਦਾ ਜਾਪ ਕਰ ਰਹੇ ਹਨ। ਆਪ ਪਿੰਡ ਦੇ ਪੁਰੋਹਿਤ ਹਰਦਿਆਲ ਹਨ।
ਦੇਸ਼ ਦੀ ਪੀੜਾ, ਆਪਣੀ ਜਾਤੀ ਦੀ ਪੀੜਾ ਵਿੱਚ ਦੁਖੀ ਹੁੰਦੇ ਹਨ। ਜ਼ਾਲਮਾਂ ਦੇ ਰਾਜ ਦੀ ਕੁਰਖਤੀ ਸਭ ਪਾਸੇ ਫੈਲੀ ਹੋਈ ਹੈ। ਜਨਤਾ ਵਿੱਚ ਬਲ ਨਹੀਂ, ਸਾਹਸ ਨਹੀਂ, ਦੇਸ਼ ਵਿੱਚ ਏਕਤਾ ਨਹੀਂ, ਇੱਕ ਦੂਜੇ ਲਈ ਪਿਆਰ ਨਹੀਂ, ਕੁਰਬਾਨੀ ਨਹੀਂ। ਦੁਖੀ ਹੁੰਦਾ ਨੇ ਦਿਲ ਤੇ ਅਰਦਾਸ ਕਰਦੇ ਹਨ,
ਹੇ ਭਗਵਾਨ, ਜਦੋਂ ਵੀ ਧਰਮ ਦੀ ਗਿਲਾਨੀ ਹੁੰਦੀ ਏ ਤੂੰ ਆਉਂਦਾ ਹੈ, ਹੁਣ ਤਾਂ ਅੱਤ ਹੋ ਚੁੱਕੀ ਹੈ, ਤੂੰ ਆ ਤੇ ਆ ਕੇ ਰੱਖ, ਸਾਰੀ ਧਰਤੀ ਮਲੇ ਚ ਹੋ ਚੱਲੀ ਹੈ, ਰੱਖਿਆ ਕਰ ਪ੍ਰਭੂ।
ਦੂਰੋਂ ਬਨ ਵਿੱਚੋਂ ਇੱਕ ਧੁਨ ਆਉਂਦੀ ਹੈ,
ਧੰਨ ਰਿੰਕਾਰ, ਧੰਨ ਰਿੰਕਾਰ।
ਪੁਰੋਹਿਤ ਹਰਦਿਆਲ ਤ੍ਰਭਕਿਆ, ਹੈ ਜਾਪਦਾ ਹੈ, ਆ ਗਏ ਹੋ।
ਇਹਨੇ ਨੂੰ ਦੋ ਹੋਰ ਸੱਜਣ ਆ ਪਹੁੰਚੇ, ਗੋਪਾਲ ਨਾਥ ਪਾਂਧਾ, ਜੋ ਪਿੰਡ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਤੇ ਹਿਸਾਬ ਕਿਤਾਬ ਸਿਖਾਉਂਦੇ ਸਨ, ਦੂਜੇ ਸਨ ਪੰਡਿਤ ਬ੍ਰਿਜਨਾਥ, ਤਕੜੇ ਵਿਦਵਾਨ ਤੇ ਸ਼ਾਸਤਰ ਵੇਤਾ।
ਆਪਸ ਵਿਚ ਗੱਲਾਂ ਚੱਲ ਪਈਆਂ। ਪੁਰੋਹਿਤ, ਮੈਨੂੰ ਨਿਸ਼ਚਾ ਹੈ ਕਿ ਅਵਤਾਰ ਪ੍ਰਗਟ ਹੋਣ ਦਾ ਸਮਾਂ ਹੈ, ਤੇ ਜੇ ਮੈਂ ਭੁੱਲਦਾ ਨਹੀਂ ਤਾਂ ਉਹ ਆ ਗਿਆ ਹੈ, ਅਜੇ ਬਾਲਪਨੇ ਵਿਚ ਹੈ। ਪੰਡਿਤ ਬ੍ਰਿਜਨਾਥ, ਪੁਰੋਹਿਤ ਜੀ ਸੱਚ? ਸਾਨੂੰ ਵੀ ਦੱਸੋ, ਅਸੀਂ ਵੀ ਦਰਸ਼ਨ ਕਰੀਏ। ਪੁਰੋਹਿਤ, ਬਾਲਕਾ, ਬੇਦੀ ਕੁਲ ਦਾ ਬਾਲਕਾ, ਹਸਮੁਖ ਸੁੰਦਰ ਚਿਹਰਾ, ਮੱਥਾ ਚੌੜਾ, ਨੈਣ ਰਸੀਲੇ। ਪਾਂਦਾ, ਕਿਹੜਾ ਬੇਦੀ ਕੁਲ? ਸਾਡੇ ਮਹਿਤਾ ਕਾਲੂ ਜੀ ਦਾ। ਪੁਰੋਹਿਤ, ਹਾਂਜੀ, ਉਸੇ ਦਾ ਬੇਟਾ ਨਾਨਕ। ਪਾਂਦਾ, ਹੈ ਨਾਨਕ? ਨਾਨਕ ਅਵਤਾਰ? ਸ੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਵਿਚ ਇਸ ਦੁਨੀਆਂ ਤੇ ਆਏ। ਤਦੋਂ ਇੱਥੇ ਬਹਿਲੋਲ ਲੋਧੀ ਦਾ ਰਾਜ ਸੀ। ਰੱਬ ਜੀ ਨੇ ਗੁਰੂ ਜੀ ਨੂੰ ਭੇਜਿਆ ਤਾਂ ਜੋ ਉਹ ਬੰਦਿਆਂ ਨੂੰ ਭਲੇ ਕੰਮਾਂ ਵਿਚ ਲਾਣ, ਆਪਸ ਵਿਚ ਪਿਆਰ ਕਰਨਾ ਸਿਖਾਣ ਤੇ ਰੱਬ ਜੀ ਨਾਲ ਵੀ ਪਿਆਰ ਕਰਨ ਦੀ ਸੋਹਣੀ ਮੱਤ ਦੇਣ।
ਜਿਸ ਪਿੰਡ ਆਪ ਜੀ ਦਾ ਅਵਤਾਰ ਹੋਇਆ ਉਸ ਦਾ ਨਾਂ ਸੀ ਰਾਏਪੋਏ ਦੀ ਤਲਵੰਡੀ। ਇਹ ਪਿੰਡ ਲਾਹੌਰ ਸ਼ਹਿਰ ਤੋਂ 75 ਕੁ ਕਿਲੋਮੀਟਰ ਦੀ ਦੂਰੀ ਤੇ ਹੈ। ਹੁਣ ਇਸ ਨੂੰ ਨਨਕਾਣਾ ਸਾਹਿਬ ਆਖਦੇ ਹਨ। ਗੁਰੂ ਜੀ ਦੇ ਪਿਤਾ ਸਨ ਮਹਿਤਾ ਕਾਲੂ ਜੀ ਤੇ ਮਾਤਾ ਬੀਬੀ ਤ੍ਰਿਪਤਾ ਜੀ।
ਉਹਨਾਂ ਦੀ ਇੱਕ ਵੱਡੀ ਭੈਣ ਸੀ ਬੀਬੀ ਨਾਨਕੀ। ਛੋਟੀ ਹੁੰਦੀ ਹੀ ਨਾਨਕੀ ਆਪਣੀ ਮਾਂ ਪਾਸੋਂ ਪਰਮੇਸ਼ਰ ਜੀ ਦੀਆਂ ਗੱਲਾਂ ਸੁਣ ਕੇ ਬੜੀ ਖੁਸ਼ ਹੁੰਦੀ। ਇਸ ਬੀਬੀ ਦੇ ਦਿਲ ਵਿਚ ਬੜਾ ਚਾਅ ਸੀ ਕਿ ਰੱਬ ਜੀ ਮੇਰੇ ਲਈ ਵੀਰ ਭੇਜਣ। ਸਹੇਲੀਆਂ ਨਾਲ ਖੇਡਦੀ ਤਾਂ ਇਸ ਤਰ੍ਹਾਂ ਦੇ ਟੱਪੇ ਗਾਉਂਦੀ, ਆ ਵੀਰਾ ਮੇਰਿਆ ਭੈਣ ਵਾਜਾਂ ਪਈ ਮਾਰੇ, ਆ ਵੀਰਾ ਸੋਹਣਿਆ ਭੈਣ ਤੈਥੋਂ ਗਈ ਵਾਰੇ।
ਤੇ ਇੱਕ ਦਿਨ ਬੀਬੀ ਨਾਨਕੀ ਦੀਆਂ ਆਸਾਂ ਪੂਰੀਆਂ ਹੋ ਗਈਆਂ। ਛੋਟਾ ਜਿਹਾ ਬਾਲਕਾ ਆ ਗਿਆ, ਪਰ ਇਹ ਹੋਰ ਬੱਚਿਆਂ ਵਾਂਗੂ ਨਹੀਂ ਸੀ। ਕਦੀ ਰੋਂਦਾ ਨਾ, ਚੁੱਪ ਕਰਕੇ ਲੇਟਿਆ ਰਹਿੰਦਾ। ਸੌਂ ਜਾਂਦਾ ਤਾਂ ਚਿਹਰੇ ਤੇ ਰੌਣਕ ਆ ਜਾਂਦੀ ਤੇ ਇੱਕ ਹਲਕੀ ਮੁਸਕਰਾਹਟ ਬੁੱਲਾਂ ਤੇ ਮਲੂਮ ਹੁੰਦੀ। ਭੈਣ ਆ ਕੇ ਲਾੜ ਕਰਦੀ ਤਾਂ ਉਸ ਵੱਲ ਤੱਕਦਾ ਜਿਵੇਂ ਖੁਸ਼ ਹੋ ਰਿਹਾ ਹੈ।
ਇਸ ਤਰ੍ਹਾਂ ਰੱਬ ਦੇ ਦਰੋਂ ਆਇਆ ਬਾਲਕਾ 3 ਸਾਲ ਦਾ ਹੋ ਗਿਆ। ਹੁਣ ਗੱਲਾਂ ਵੀ ਕਰਨ ਲੱਗ ਪਿਆ, ਖੇਡਣ ਲੱਗ ਪਿਆ, ਪਰ ਇਸ ਦੀ ਖੇਡ ਕੋਈ ਵੱਖਰੀ ਹੀ ਹੁੰਦੀ। ਕਦੇ ਕਦੇ ਕਹਿ ਜਾਵੇ, ਵੇਖੋ ਓਹੋ ਹੈ ਓਹੋ। ਕਦੇ ਟੁਰਦਾ ਟੁਰਦਾ ਬੈਠ ਜਾਵੇ, ਚੌਂਕੜੀ ਮਾਰ ਲਵੇ ਤੇ ਅੱਖਾਂ ਮੀਟ ਲਵੇ।
ਸੋਹਣੇ ਬਾਲਕੇ ਜੀ ਹੁਣ 5-6 ਸਾਲਾਂ ਦੀ ਉਮਰ ਦੇ ਹੋ ਗਏ। ਘਰੋਂ ਬਾਹਰ ਵੀ ਟੁਰ ਫਿਰ ਆਉਂਦੇ, ਗੱਲਾਂ ਵੀ ਸੋਹਣੀਆਂ ਕਰਦੇ। ਸੁਣਨ ਵਾਲੇ ਹੈਰਾਨ ਹੋ ਜਾਂਦੇ ਕਿਉਂਕਿ ਆਪ ਦੀਆਂ ਗੱਲਾਂ ਵੱਡਿਆਂ ਵਾਂਗ ਹੁੰਦੀਆਂ, ਗੱਲਾਂ ਰੱਬ ਜੀ ਦੀਆਂ ਹੁੰਦੀਆਂ। ਜਦੋਂ ਆਪ ਬਾਹਰ ਜੰਗਲਾਂ ਵੱਲ ਜਾਂਦੇ ਤਾਂ ਕਿਸੇ ਦਰਖਤ ਥੱਲੇ ਬੈਠਦੇ ਤਾਂ ਲੋਕੀ ਇਕੱਠੇ ਹੋ ਜਾਂਦੇ ਤੇ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਖੁਸ਼ ਹੁੰਦੇ। ਪੁਰਾਤਨ ਜਨਮ ਸਾਖੀ ਵਿਚ ਲਿਖਿਆ ਹੈ, ਵੱਡਾ ਹੋਆ ਤਾਂ ਲੱਗਾ ਗੱਲਾਂ ਅਗਮ ਨਿਗਮ ਦੀਆਂ ਕਰਨ।
ਬਾਲਕ ਨਾਨਕ ਜੀ ਦਾ ਸੁਭਾਅ ਸੀ ਘਰ ਦੀਆਂ ਚੀਜ਼ਾਂ ਲੋੜਵੰਦਾਂ ਨੂੰ ਦੇ ਦੇਣੀਆਂ। ਇੱਕ ਦਿਨ ਇੱਕ ਸਾਧੂ ਨੂੰ ਬੁੱਕ ਵਿਚ ਪਾਣੀ ਲੈ ਕੇ ਪੀਂਦਿਆਂ ਦੇਖਿਆ ਤਾਂ ਦੌੜ ਕੇ ਘਰ ਗਏ ਤੇ ਪਿੱਤਲ ਦੀ ਗੜਵੀ ਲਿਆ ਕੇ ਉਸ ਨੂੰ ਦੇ ਦਿੱਤੀ। ਮਾਂ ਬਹੁਤ ਪਿਆਰ ਕਰਦੀ ਸੀ ਪਰ ਇਹ ਗੱਲਾਂ ਦੇਖ ਕੇ ਘਬਰਾਉਂਦੀ। ਪਿਤਾ ਕਾਲੂ ਵੀ ਪਿਆਰ ਕਰਦੇ ਸੀ ਪਰ ਬੇਟੇ ਨਾਨਕ ਦੀ ਇਹ ਆਦਤ ਉਹਨਾਂ ਨੂੰ ਚੰਗੀ ਨਹੀਂ ਸੀ ਲੱਗਦੀ। ਇੱਕ ਦਿਨ ਪੁਰੋਹਿਤ ਨੂੰ ਜਾ ਕੇ ਮਿਲੇ ਤੇ ਕਿਹਾ, ਤੂੰ ਆਖਦਾ ਸੈਂ ਵੱਡਾ ਲੋਕ ਹੋਵੇਗਾ, ਇਹ ਤਾਂ ਘਰ ਲੁਟਾਉਂਦਾ, ਪ੍ਰੋਹਿਤ, ਉਦਾਸ ਨਾ ਹੋ। ਜੋ ਰੱਬ ਵੱਲੋਂ ਦੁਨੀਆਂ ਨੂੰ ਸੁੱਖ ਦੇਣ ਲਈ ਆਉਂਦੇ ਹਨ, ਉਦਾਰ ਹੁੰਦੇ ਹਨ, ਇਹ ਤਾਂ ਸਭ ਤੋਂ ਵੱਡਾ ਦਾਤਾ ਆਇਆ ਹੈ। ਭਰੋਸਾ ਰੱਖ ਤੇ ਕਾਬਰ ਨਾ, ਬੱਚੇ ਨੂੰ ਪੜ੍ਹਨੇ ਪਾ ਦੇ। ਤਾਂ ਮਹਿਤਾ ਕਾਲੂ ਜੀ ਬੇਟੇ ਨੂੰ ਗੋਪਾਲ ਪਾਂਧੇ ਕੋਲ ਲੈ ਗਏ ਤੇ ਆਖਿਆ, ਲੈ ਬਈ ਪਾਂਧਾ, ਮੇਰੇ ਕਾਕੇ ਨੂੰ ਵੀ ਪੜਾਇਆ ਕਰ। ਤੇ ਕਾਲੂ ਜੀ ਨੇ ਮਿਠਾਈ ਦਾ ਥਾਲ ਤੇ ਕੁਛ ਰੁਪਈਏ ਅੱਗੇ ਰੱਖ ਦਿੱਤੇ। ਪਾਂਧੇ ਨੇ ਮਿਠਾਈ ਵੰਡ ਦਿੱਤੀ ਤੇ ਪਿਆਰ ਦੇ ਕੇ ਕਾਕਾ ਜੀ ਨੂੰ ਕੋਲ ਬਿਠਾ ਲਿਆ। ਲੱਕੜ ਦੀ ਪੱਟੀ ਉੱਤੇ ਕੁਛ ਅੱਖਰ ਲਿਖ ਦਿੱਤੇ ਜੋ ਨਾਨਕ ਜੀ ਨੇ ਝਟਪਟ ਪੜ੍ਹ ਲਏ। ਪਾਂਧਾ ਹੈਰਾਨ ਸੀ ਕਿ ਇਹ ਕਿਹੋ ਜਿਹਾ ਵਿਦਿਆਰਥੀ ਆਇਆ ਹੈ।
ਦੂਸਰੇ ਦਿਨ ਪਾਂਧੇ ਨੇ 1 ਤੋਂ 10 ਤੱਕ ਨੰਬਰ ਲਿਖੇ। ਨਾਨਕ ਜੀ ਨੇ ਉਹ ਵੀ ਜਲਦੀ ਲਿਖ ਕੇ ਦਿਖਾ ਦਿੱਤੇ, ਜਿਵੇਂ ਪਹਿਲਾਂ ਤੋਂ ਹੀ ਜਾਣਦੇ ਸਨ।
ਇੱਕ ਦਿਨ ਉਹਨਾਂ ਨੂੰ ਕੁਛ ਲਿਖਦੇ ਦੇਖ ਕੇ ਪਾਂਧੇ ਨੇ ਕੋਲ ਬੁਲਾਇਆ ਤੇ ਪੁੱਛਿਆ, ਬੱਚਾ ਕੀ ਲਿਖਿਆ ਹੈ? ਨਾਨਕ ਜੀ ਨੇ ਕਿਹਾ, ਮੈਂ ਲਿਖਿਆ ਹੈ ਸਸਾ ਤੇ ਨਾਲ ਲਿਖੀ ਹੈ ਈੜੀ, ਤਾਂ ਬਣ ਗਿਆ ਸੋਏ। ਪਾਂਧਾ ਹੈਰਾਨ ਹੋ ਕੇ, ਸੋਏ ਕੀ ਹੋਇਆ? ਸੋਹਣੇ ਬਾਲਕ ਜੀ ਨੇ ਕਿਹਾ, ਜੀ ਸਸਾ ਸੋਏ, ਜਿਸਨੇ ਸਾਨੂੰ ਬਣਾਇਆ ਹੈ ਉਹ ਹੋਇਆ ਨਾ ਸਾਡਾ ਸਸਾ ਸਾਹਿਬ, ਸਾਡਾ ਮਾਲਕ ਜਿਸਨੇ ਬਣਾਈ ਹੈ ਸਸਾ ਸ੍ਰਿਸ਼ਟੀ।
ਪਾਂਧਾ ਸੁਣ ਕੇ ਹੱਕਾ ਬੱਕਾ ਰਹਿ ਗਿਆ, ਕਿੰਨਾ ਚਿਰ ਚੁੱਪ ਰਿਹਾ, ਫਿਰ ਪੁੱਛਣ ਲੱਗਾ, ਹੋਰ ਵੀ ਕੁਛ?
ਬਾਲਕਾ, ਪਾਂਧਾ ਜੀ, ਫਿਰ ਸਸਾ ਸੇਵਾ, ਜੋ ਸਾਹਿਬ ਦੀ ਸੇਵਾ ਕਰੇ ਸੋ ਸਸਾ ਸਫਲਾ। ਪਾਂਧਾ, ਸਫਲਾ ਕੀ ਹੁੰਦਾ ਹੈ ਕਾਕਾ ਜੀ? ਬਾਲਕਾ, ਜੋ ਚੰਗਾ ਹੋਵੇ, ਜੋ ਐਵੇਂ ਨਾ ਪਿਆ ਜਾਵੇ। ਪਾਂਧਾ ਹੁਣ ਚੁੱਪ ਹੋ ਗਿਆ ਕਿਸੇ ਡੂੰਘੇ ਧਿਆਨ ਵਿੱਚ, ਤੇ ਬਾਲਕਾ ਵੀ ਅੱਖਾਂ ਬੰਦ ਕਰਕੇ ਬੈਠ ਗਿਆ।
ਕੁਝ ਦਿਨਾਂ ਬਾਅਦ ਪਾਂਧੇ ਨੇ ਨਾਨਕ ਜੀ ਨੂੰ ਪੁੱਛਿਆ, ਤੁਹਾਨੂੰ ਮੁਹਾਰ ਨਹੀਂ ਸਿਖਾਈ ਸੀ? ਇੱਕ ਇੱਕ ਅੱਖਰ ਦੇ ਨਾਲ ਕੋਈ ਲਫ਼ਜ਼ ਲਿਖਣ ਦੀ ਜਾਚ ਦੱਸੀ ਸੀ, ਉਹ ਲਿਖੀ ਹੈ? ਤਾਂ ਕਾਕਾ ਜੀ ਨੇ ਪੱਟੀ ਅੱਗੇ ਰੱਖ ਦਿੱਤੀ ਜਿਸ ਉੱਪਰ ਆਸਾ ਰਾਗ ਦਾ ਪੂਰਾ ਸ਼ਬਦ ਲਿਖਿਆ ਹੋਇਆ ਸੀ। ਪੱਟੀ ਪੜ੍ਹ ਕੇ ਇੱਕ ਵਾਰੀ ਫਿਰ ਪਾਂਧਾ ਚੁੱਪ ਕਰ ਗਿਆ। ਸੋਚੇ, ਇਹ ਕੋਈ ਆਮ ਬਾਲਕ ਨਹੀਂ, ਇਹ ਤਾਂ ਸਭ ਕੁਝ ਪੜ੍ਹਿਆ ਹੋਇਆ ਹੈ। ਇਸ ਉਮਰ ਵਿੱਚ ਇਹ ਬਾਣੀ, ਇਹ ਉਪਦੇਸ਼, ਇਹ ਜ਼ਰੂਰ ਅਵਤਾਰ ਹੈ। ਉਸ ਦਾ ਮਨ ਕੀਤਾ ਆਪਣਾ ਸਿਰ ਬਾਲਕੇ ਦੇ ਪੈਰਾਂ ਤੇ ਰੱਖ ਦੇਵੇ।
ਗੁਰੂ ਜੀ ਵੱਧ ਤੋਂ ਵੱਧ ਸਮਾਂ ਖੇਤਾਂ ਵਿੱਚ ਬਿਤਾਉਂਦੇ, ਘਰ ਰਹਿੰਦੇ ਤਾਂ ਅੱਖਾਂ ਮੀਟ ਬੈਠਦੇ, ਅੰਦਰੋਂ ਰੱਬ ਜੀ ਨੂੰ ਯਾਦ ਕਰ ਰਹੇ ਹੁੰਦੇ, ਪਰ ਬਾਹਰੋਂ ਲੱਗਦਾ ਜਿਵੇਂ ਸੁੱਤੇ ਪਏ ਹਨ। ਮਾਤਾ ਪਿਤਾ ਚਾਹੁੰਦੇ ਸਨ कुछ काम काज करे। देखते सन कि घर विच तां चुप चुप रहिंदा है, खेतां बना विच खुशी खुशी जांदा है।
सो कालू जी ने काके नूं कोल बुलाया ते आख्या, पुत्तर नानक, तू घर नालों बाहर खेतां विच खुश रहिंदा है ते तैनूं गऊआं मझां वी चंगीआं लगदीआं ने, तू इन्हां नूं बाहर लै जाया कर, इह वी पल जाणगीआं ते तेरा दिल भी लगा रहेगा, घर विच रब दा दित्ता बथेरा कुछ है।
चंगा जीओ, बाल नानक ने कहा ते अगले दिन तो दूर जिथे चंगी हरी का सी मज्जां नूं लैके चले जांदे। ओ का खांदियां ते आप अपने परमेश्वर दे ध्यान विच अखां मीट के मगन हो जांदे। आप जी नूं रब अंदर बाहर अपने नाल नाल दिसदा सी, उस नाल गूढ़ा प्यार सी ते उस दे प्यार विच कदे चुप याद विच लीन हो जांदे ते कदे मिठे मिठे गीत गांदे। तरह ध्यान लगा के बैठे सन, कोल ही एक जमींदार जिसका नाम पट्टी सी उसका खेत सी। हरी हरी फसल तैयार खड़ी लहलहा रही सी। नानक जी दा वग मज्जां गौआं इस खेत विच जावड़ियां। कुछ देर बाद खेत का मालक उधर आया, खेत विच डंगर देख के अग बबूला हो गया। गुरु जी नूं दरख्त थले अखा मीट के बैठा देख के उसका गुस्सा होर पड़ गया ते कोल जाके उच्ची नाल बोलिया,
कमला खिदोदा, आप सुत्ता पिया है मौजा नाल, देख तेरे डंगरा की कारा की ताई, चल उठ, चल मेरे नाल।
रब्बी बालके दी बां फड़ उच्ची उच्ची बोलदा पट्टी जा पहुंचा राय बुलार दे दरबार।
मैं लुटिया गया सरकार, मेरा न्याय करो।
राय बुलार ने कोल बुलाया ते पुछिया, किसने लुटिया है तेनू?
पट्टी की दसा मालको, तुहाडे अपने बंदियां विचों ही है।
राय बुलार ने जदों गुस्से नाल देखिया तां जमींदार ने नानक जी नूं अग्गे करके कहा,
ए वेखो मैं नाल लियाया फड़ के।
राय बुलार, ए तां कालू दा पुत्तर है।
पट्टी, हां जी एहो, सारे कहिंदे ने कमला है, दीवाना है, खा गया मेरियां लै लै कर दियां कणकां।
ए सुन के सारे हस पे, आदमी किवें खा गया हरियां कणकां? खिच के जमींदार बोलिया,
तो होर की, आपू सौ गया ते मझियां चर गईयां मेरा सारा खेत,
ਤੀਲਾ ਨਹੀਂ ਛੱਡਿਆ, ਮੇਰਾ ਗੁਜ਼ਾਰਾ ਕਿਵੇਂ ਹੋ ਸੀ?
ਰਾਏ ਬੁਲਾਰ ਨੇ ਨਰਮੀ ਨਾਲ ਕਿਹਾ, ਭਾਈ ਘਾਬਰ ਨਾ, ਤੇਰਾ ਨੁਕਸਾਨ ਭਰਿਆ ਜਾ ਸੀ। ਜਾਓ ਏ ਨੱਥੂ, ਮੈਂ ਤਾਂ ਕਾਲੂ ਨੂੰ ਬੁਲਾ ਲਿਆ। ਨੱਥੂ ਚਲਾ ਗਿਆ ਕਾਲੂ ਜੀ ਨੂੰ ਬੁਲਾਣ, ਤੇ ਰਾਏ ਬੁਲਾਰ ਦੀ ਨਜ਼ਰ ਪਈ ਬਾਲਕ ਨਾਨਕ ਜੀ ਵੱਲ। ਹੈਰਾਨ ਸੀ, ਕਿਵੇਂ ਖੜਾ ਹੈ, ਮਸਤ ਚੁੱਪ ਚਾਪ ਮੂਰਤ ਵਾਂਗ, ਕਿੰਨਾ ਸੋਹਣਾ ਤੇ ਪਿਆਰਾ ਪਿਆਰਾ ਪਿਆ ਲੱਗਦਾ ਹੈ।
ਰਾਏ ਬੁਲਾਰ ਮੁਸਲਮਾਨ ਸੀ ਪਰ ਫਕੀਰੀ ਰੁੱਖ ਦਾ ਬੰਦਾ ਸੀ, ਇਸ ਕਰਕੇ ਤਲਵੰਡੀ ਵਿੱਚ ਸਾਧਾ ਸੰਤਾਂ ਨੂੰ ਓਟ ਤੇ ਆਦਰ ਮਿਲਦਾ ਸੀ।
ਹੁਣ ਮਹਿਤਾ ਕਾਲੂ ਜੀ ਕਾਲੇ ਕਾਲੇ ਕਦਮ ਰੱਖਦੇ ਆ ਪਹੁੰਚੇ। ਰਾਏ ਬੁਲਾਰ ਨੇ ਸਾਰਾ ਕਿੱਸਾ ਕਹਿ ਸੁਣਾਇਆ। ਕਾਲੂ ਜੀ ਪੁੱਤਰ ਵੱਲ ਤੱਕ ਕੇ ਬੋਲੇ, ਮੈਂ ਕੀ ਕਰਾਂ ਰਾਏ ਜੀ, ਕਈ ਕੋਸ਼ਿਸ਼ਾਂ ਕੀਤੀਆਂ ਕੋਈ ਕੰਮ ਲੱਗ ਪਵੇ, ਪਰ ਇਸਨੇ ਨੁਕਸਾਨ ਹੀ ਕੀਤੇ, ਇਸ ਦਾ ਕਮਲਾਪਨ ਨਹੀਂ ਜਾਂਦਾ।
ਰਾਏ ਬੁਲਾਰ, ਮੈਂ ਬੱਚੇ ਨੂੰ ਕੁਝ ਨਹੀਂ ਆਖਦਾ, ਪਰ ਇਸ ਵਿਚਾਰੇ ਪੱਟੀ ਦਾ ਜੋ ਨੁਕਸਾਨ ਹੋਇਆ ਹੈ ਉਹ ਤੂੰ ਭਰ ਦੇ, ਨਿਆਂ ਇਸ ਵਿੱਚ ਹੀ। ਜ਼ਮੀਨਦਾਰ ਬੜਾ ਖੁਸ਼ ਹੋਇਆ ਤੇ ਲੱਗਾ ਰਾਏ ਬੁਲਾਰ ਨੂੰ ਅਸੀਸਾਂ ਦੇਣ। ਇਹਨਾਂ ਨੂੰ ਇੱਕ ਬੰਦਾ ਬੋਲਿਆ, ਪਹਿਲਾਂ ਨੁਕਸਾਨ ਦਾ ਅੰਦਾਜ਼ਾ ਤਾਂ ਲਾ ਲਓ ਜ਼ਮੀਨਦਾਰ, ਭਾਵੇਂ 100 ਵੇਰੇ ਤੱਕ ਲਓ, ਤੀਲਾ ਵੀ ਖੜਾ ਹੋਵੇ ਤਾਂ ਮੈਂ ਦੇਣਦਾਰ ਹਾਂ।
ਰਾਏ ਬੁਲਾਰ ਨੇ ਆਪਣੇ ਦੋ ਬੰਦੇ ਪੱਟੀ ਨਾਲ ਭੇਜੇ, ਵੇਖ ਕੇ ਆਣ ਕਿ ਖੇਤੀ ਦਾ ਕਿੰਨਾ ਨੁਕਸਾਨ ਹੋਇਆ ਹੈ।